ਲੇਖ 6 ਗਰਾਸੀਨ। ਹੁਣ ਅਸੀਂ ਪ੍ਰਭੂ ਯਿਸੂ ਮਸੀਹ ਦੀ ਇੱਕ ਹੋਰ ਕਹਾਣੀ ਨੂੰ ਸੁਣਾਂਗੇ। ਇੱਕ ਵਾਰੀ ਪ੍ਰਭੂ ਯਿਸੂ ਅਤੇ ਉਹਨਾਂ ਦੇ ਚੇਲੇ ਇੱਕ ਨਿੱਕੀ ਜਿਹੀ ਕਸ਼ਤੀ ਤੇ ਚੜ ਜਾਂਦੇ ਹਨ ਅਤੇ ਗਰਾਸੀਨ ਨਾਂ ਦੇ ਇੱਕ ਦੇਸ਼ ਵੱਲ ਜਾਣ ਲੱਗ ਜਾਂਦੇ ਹਨ। ਜਦੋਂ ਹੀ ਪ੍ਰਭੂ ਯਿਸੂ ਉਸ ਕਸ਼ਤੀ ਦੇ ਵਿੱਚੋਂ ਉੱਤਰ ਲੱਗ ਜਾਂਦੇ ਹਨ, ਇੱਕ ਦੁਸ਼ਟ ਆਤਮਾ ਦੇ ਨਾਲ ਕੈਦ ਹੋਇਆ ਜਕੜਿਆ ਹੋਇਆ ਆਦਮੀ ਪ੍ਰਭੂ ਯਿਸੂ ਨੂੰ ਦੇਖਦਾ ਹੈ। ਇਹ ਆਦਮੀ ਇਸੇ ਘਰ ਵਿੱਚ ਨਹੀਂ ਰਹਿੰਦਾ ਸੀ, ਉਸ ਜਗ੍ਹਾ ਤੇ ਰਹਿੰਦਾ ਸੀ ਜਿੱਥੇ ਮਰੇ ਹੋਏ ਲੋਕਾਂ ਨੂੰ ਦੱਬਿਆ ਜਾਂਦਾ ਸੀ, ਭਾਵ ਕਬਰਸਤਾਨ। ਉਹ ਕੱਪੜੇ ਵੀ ਨਹੀਂ ਪਾਉਂਦਾ ਸੀ ਅਤੇ ਹਰ ਵੇਲੇ ਜੰਗਲ ਦੇ ਵਿੱਚ ਘੁੰਮਦਾ ਰਹਿੰਦਾ ਸੀ। ਉਹਨਾਂ ਦੇ ਪਿੰਡ ਦੇ ਲੋਕ ਉਸ ਤੋਂ ਬਹੁਤ ਜ਼ਿਆਦਾ ਡਰਦੇ ਸੀ ਅਤੇ ਉਹਨਾਂ ਦੇ ਨੇੜੇ ਵੀ ਨਹੀਂ ਸਨ ਜਾਂਦੇ, ਅਤੇ ਉੱਥੋਂ ਦੇ ਲੋਕਾਂ ਨੇ ਉਸ ਨੂੰ ਬੇੜੀਆਂ ਦੇ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਜਦ ਕਦੀ ਵੀ ਉਸ ਨੂੰ ਬੇੜੀਆਂ ਦੇ ਨਾਲ ਬੰਨ੍ਹ ਦਿੰਦੇ ਤਾਂ ਉਹ ਉਹਨਾਂ ਬੇੜੀਆਂ ਨੂੰ ਤੋੜ ਕੇ ਭੱਜ ਜਾਂਦਾ ਸੀ। ਕੋਈ ਵੀ ਆਦਮੀ ਉਸ ਨੂੰ ਬੰਨ੍ਹ ਕੇ ਨਹੀਂ ਸੀ ਰੱਖ ਸਕਦਾ। ਦਿਨ ਰਾਤ ਉਹ ਬੜੀਆਂ ਭੈੜੀਆਂ ਆਵਾਜ਼ਾਂ ਕੱਢਦਾ ਸੀ। ਉਹ ਆਪਣੇ ਸਰੀਰ ਨੂੰ ਕੱਟਦਾ ਅਤੇ ਪਾੜਦਾ ਰਹਿੰਦਾ ਸੀ ਅਤੇ ਪੱਥਰਾਂ ਨਾਲ ਵੀ ਕੁੱਟਦਾ ਰਹਿੰਦਾ ਸੀ। ਉਹ ਆਦਮੀ ਸ਼ੈਤਾਨ ਦੀਆਂ ਦੁਸ਼ਟ ਆਤਮਾ ਨਾਲ ਵੀ ਭਰਿਆ ਰਹਿੰਦਾ ਸੀ। ਪ੍ਰਭੂ ਯਿਸੂ ਮਸੀਹ ਉਸ ਆਦਮੀ ਦੀ ਮਦਦ ਕਰਨ ਦੇ ਲਈ ਆਏ। ਜਦੋਂ ਉਸ ਆਦਮੀ ਨੇ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ ਤਾਂ ਉਹ ਪ੍ਰਭੂ ਯਿਸੂ ਮਸੀਹ ਦੇ ਕੋਲੇ ਭੱਜ ਕੇ ਜਾਂਦਾ ਹੈ ਅਤੇ ਝੁਕ ਜਾਂਦਾ ਹੈ। ਜਦੋਂ ਪ੍ਰਭੂ ਯਿਸੂ ਮਸੀਹ ਉਸ ਆਦਮੀ ਦੇ ਵਿੱਚੋਂ ਦੁਸ਼ਟ ਆਤਮਾ ਕੱਢਣ ਵਾਲਾ ਸੀ, ਉਸ ਆਦਮੀ ਵਿੱਚ ਬੜੀ ਹੋਈ ਭੈੜੀ ਆਤਮਾ ਕਹਿੰਦੀ ਹੈ, ਤੂੰ ਮੇਰੇ ਨਾਲ ਕੀ ਕਰਨ ਵਾਲਾ ਹੈ? ਅਸੀਂ ਜਾਣਦੇ ਹਾਂ ਕਿ ਤੂੰ ਪਰਮਾਤਮਾ ਦਾ ਪੁੱਤਰ ਯਿਸੂ ਹੈ। ਤੂੰ ਪਰਮਾਤਮਾ ਦੀ ਸਹੁੰ ਖਾ ਕੇ ਕਹਿ ਕਿ ਤੂੰ ਸਾਨੂੰ ਕਸ਼ਟ ਵਾਲੀ ਜਗ੍ਹਾ ਤੇ ਨਹੀਂ ਭੇਜੇਗਾ। ਪ੍ਰਭੂ ਯਿਸੂ ਨੇ ਉਹਨਾਂ ਭੈੜੀਆਂ ਆਤਮਾਵਾਂ ਨੂੰ ਪੁੱਛਿਆ ਕਿ ਤੁਹਾਡਾ ਨਾਂ ਕੀ ਹੈ? ਉਹਨਾਂ ਭੈੜੀਆਂ ਆਤਮਾਵਾਂ ਨੇ ਉੱਤਰ ਦਿੱਤਾ ਕਿ ਸਾਡਾ ਨਾਮ ਸੈਨਾ ਹੈ, ਜਿਸ ਦਾ ਅਰਥ ਹੈ ਬਹੁਤ ਸਾਰੇ। ਪ੍ਰਭੂ ਯਿਸੂ ਨੇ ਉਹਨਾਂ ਭੈੜੀਆਂ ਆਤਮਾਵਾਂ ਨੂੰ ਹੁਕਮ ਦਿੱਤਾ ਕਿ ਉਹ ਇਸ ਆਦਮੀ ਵਿੱਚੋਂ ਨਿਕਲ ਜਾਣ, ਤਾਂ ਉਹ ਸੂਰਾਂ ਦੇ ਇੱਕ ਵੱਡੇ ਸਾਰੇ ਝੁੰਡ ਦੇ ਵਿੱਚ ਜਾ ਕੇ ਵਸ ਜਾਂਦੇ ਹਨ। ਤਾਂ ਸਾਰੇ ਸੂਰ ਉਸ ਪਹਾੜ ਦੇ ਉੱਤੋਂ ਥੱਲੇ ਝੀਲ ਦੇ ਵੱਲ ਭੱਜ ਜਾਂਦੇ ਹਨ ਅਤੇ ਡੁੱਬ ਕੇ ਮਰ ਜਾਂਦੇ ਹਨ। ਇਸ ਤੋਂ ਬਾਅਦ ਉਹ ਆਦਮੀ ਪ੍ਰਭੂ ਯਿਸੂ ਮਸੀਹ ਦੇ ਨਾਲ ਬੈਠ ਕੇ ਗੱਲਾਂ ਕਰਨ ਲੱਗਦਾ ਹੈ। ਉਸਨੇ ਕੱਪੜੇ ਵੀ ਪਾ ਲਏ ਸਨ ਅਤੇ ਰੀਤ ਰਿਵਾਜਾਂ ਦੇ ਨਾਲ ਰਹਿਣ ਲੱਗਦਾ ਹੈ। ਫਿਰ ਪ੍ਰਭੂ ਯਿਸੂ ਕਸ਼ਤੀ ਵੱਲ ਨੂੰ ਵਾਪਿਸ ਆ ਜਾਂਦੇ ਹਨ। ਉਹ ਆਦਮੀ ਪ੍ਰਭੂ ਯਿਸੂ ਮਸੀਹ ਨੂੰ ਕਹਿੰਦਾ ਹੈ ਕਿ ਮੈਨੂੰ ਵੀ ਆਪਣੇ ਨਾਲ ਹੀ ਲੈ ਚੱਲੋ ਕਿ ਮੈਂ ਵੀ ਤੁਹਾਡੇ ਨਾਲ ਹੀ ਰਹਿ ਸਕਾਂ। ਪਰ ਯਿਸੂ ਉਸ ਨੂੰ ਆਪਣੇ ਨਾਲ ਆਉਣ ਦੀ ਆਗਿਆ ਨਹੀਂ ਦਿੰਦਾ। ਪ੍ਰਭੂ ਯਿਸੂ ਨੇ ਕਿਹਾ ਕਿ ਤੂੰ ਵਾਪਸ ਜਾ ਕੇ ਆਪਣੇ ਲੋਕਾਂ ਨੂੰ ਇਹ ਦੱਸ, ਉਹਨਾਂ ਨੂੰ ਦੱਸ ਕਿ ਪ੍ਰਭੂ ਯਿਸੂ ਨੇ ਤੇਰੇ ਉੱਪਰ ਕਿਸ ਤਰ੍ਹਾਂ ਰਹਿਮ ਕੀਤਾ। ਇਸ ਤੋਂ ਬਾਅਦ ਉਹ ਆਦਮੀ ਆਪਣੇ ਘਰ ਨੂੰ ਵਾਪਿਸ ਆ ਜਾਂਦਾ ਹੈ। ਉਸ ਜਗ੍ਹਾ ਤੇ ਤਕਰੀਬਨ 10 ਪਿੰਡ ਸਨ। ਇਸ ਤੋਂ ਬਾਅਦ ਉਹ ਆਦਮੀ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸਦਾ ਹੈ ਕਿ ਪ੍ਰਭੂ ਯਿਸੂ ਨੇ ਉਸ ਦੇ ਲਈ ਕੀ ਕੁਝ ਕੀਤਾ। ਤਾਂ ਲੋਕ ਉਸ ਦੀਆਂ ਗੱਲਾਂ ਨੂੰ ਬੜੇ ਪ੍ਰੇਮ ਦੇ ਨਾਲ ਸੁਣਦੇ ਹਨ ਅਤੇ ਪਰਮਾਤਮਾ ਵੱਲੋਂ ਕੀਤੇ ਚੰਗੇ ਕੰਮਾਂ ਤੋਂ ਬੜੇ ਹੈਰਾਨ ਹੁੰਦੇ ਹਨ। ਸਾਡੇ ਦੇਸ਼ ਵਿੱਚ ਵੀ ਬਹੁਤ ਸਾਰੀਆਂ ਭੈੜੀਆਂ ਆਤਮਾਵਾਂ ਹਨ। ਸ਼ੈਤਾਨ ਇੱਕ ਜ਼ਹਿਰੀਲੇ ਸੱਪ ਦੀ ਤਰ੍ਹਾਂ ਹਰ ਵੇਲੇ ਇੱਕ ਤਾਕ ਵਿੱਚ ਰਹਿੰਦਾ ਹੈ ਅਤੇ ਕਦੋਂ ਉਹ ਤੁਹਾਡੇ ਉੱਤੇ ਹਮਲਾ ਬੋਲੇ ਅਤੇ ਤੁਹਾਡਾ ਨੁਕਸਾਨ ਕਰੇ। ਪ੍ਰਭੂ ਯਿਸੂ ਮਸੀਹ ਇਸ ਦੁਨੀਆਂ ਤੇ ਤਾਂ ਹੀ ਆਏ ਕਿ ਸ਼ੈਤਾਨ ਦੀ ਹਰ ਇੱਕ ਚਾਲ ਨੂੰ ਬਰਬਾਦ ਕਰ ਸਕਣ। ਭਾਵੇਂ ਇਸ ਦੁਨੀਆਂ ਤੇ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਹਨ, ਪਰ ਪ੍ਰਭੂ ਯੀਸ਼ੂ ਮਸੀਹ ਉਹਨਾਂ ਤੋਂ ਡਰਦੇ ਨਹੀਂ। ਪ੍ਰਭੂ ਯੀਸ਼ੂ ਮਸੀਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹਨ। ਉਹ ਇਸ ਦੁਨੀਆਂ ਤੇ ਤਾਂ ਹੀ ਆਏ ਹਨ ਤਾਂ ਜੋ ਸਾਨੂੰ ਦੁਸ਼ਟ ਆਤਮਾਵਾਂ ਤੋਂ ਛੁਟਕਾਰਾ ਦਵਾ ਸਕਣ ਅਤੇ ਸ਼ੈਤਾਨ ਦੇ ਕੰਮਾਂ ਤੋਂ। ਦੁਸ਼ਟ ਆਤਮਾਵਾਂ ਜਾਣਦੀਆਂ ਹਨ ਕਿ ਪ੍ਰਭੂ ਯੀਸ਼ੂ ਮਸੀਹ ਕੌਣ ਹਨ। ਉਹ ਉਹਨਾਂ ਤੋਂ ਡਰਦੀਆਂ ਹਨ। ਉਹ ਜਾਣਦੀਆਂ ਹਨ ਕਿ ਪ੍ਰਭੂ ਯੀਸ਼ੂ ਮਸੀਹ ਇੱਕ ਦਿਨ ਉਹਨਾਂ ਨੂੰ ਬਾਹਰ ਕੱਢ ਦੇਵੇਗਾ ਇਸ ਸੰਸਾਰ ਤੋਂ, ਸ਼ੈਤਾਨ ਅਤੇ ਉਸਦੀ ਮਦਦ ਕਰਨ ਵਾਲੀਆਂ ਭੈੜੀਆਂ ਆਤਮਾਵਾਂ ਪ੍ਰਭੂ ਯੀਸ਼ੂ ਤੋਂ ਡਰਦੀਆਂ ਹਨ। ਤੁਹਾਨੂੰ ਸਾਰਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਦੁਸ਼ਟ ਆਤਮਾਵਾਂ ਅਤੇ ਸ਼ੈਤਾਨ ਦੇ ਕੰਮਾਂ ਤੋਂ। ਪ੍ਰਭੂ ਯੀਸ਼ੂ ਤੋਂ ਮਦਦ ਮੰਗੋ ਕਿ ਉਹ ਤੁਹਾਡੀ ਮਦਦ ਕਰਨ। ਪ੍ਰਭੂ ਯੀਸ਼ੂ ਮਸੀਹ ਨੇ ਸ਼ੈਤਾਨ ਨੂੰ ਹਰਾਇਆ ਹੈ। ਪ੍ਰਭੂ ਯੀਸ਼ੂ ਤੋਂ ਇਹ ਅਰਦਾਸ ਕਰਕੇ ਮੰਗੋ ਕਿ ਉਹ ਤੁਹਾਡੇ ਪਾਪਾਂ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਬਾਹਰ ਕੱਢ ਦੇਵੇ। ਉਹਨਾਂ ਕੋਲ ਇੰਨੀ ਜ਼ਿਆਦਾ ਸ਼ਕਤੀ ਹੈ ਕਿ ਉਹ ਤੁਹਾਨੂੰ ਸ਼ੈਤਾਨ ਦੇ ਕੋਲੋਂ ਬਚਾ ਸਕਣ। ਉਹ ਤੁਹਾਨੂੰ ਆਪਣਾ ਪੁੱਤਰ ਅਤੇ ਧੀਆਂ ਬਣਾ ਲਵੇਗਾ ਜੇਕਰ ਤੁਸੀਂ ਆਪਣਾ ਯਕੀਨ ਉਸਦੇ ਉੱਪਰ ਰੱਖਦੇ ਹੋ। ਤਾਂ ਉਹ ਤੁਹਾਨੂੰ ਕਦੇ ਵੀ ਛੱਡੇਗਾ ਨਹੀਂ।